SBS Radio.
SBS.
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 SBS Radio.
ਦੋਸਤੋ, ਬ੍ਰਿਸਬਨ ਤੋਂ ਇਸ ਵੇਲੇ ਸਾਡੇ ਨਾਲ ਜੁੜੇ ਹਨ ਜਤਿੰਦਰ ਕੌਰ, ਜੋ ਕਿ ਸੋਸ਼ਲ ਵਰਕਰ ਹਨ, ਮਨੁੱਖੀ ਅਧਿਕਾਰਾਂ ਦੇ ਖਿੱਤੇ 'ਚ ਖਾਸ ਕਰ ਮਹਿਲਾਵਾਂ ਦੇ ਹੱਕਾਂ ਹਕੂਕ ਲਈ ਬਹੁਤ ਕੰਮ ਕਾਜ ਕਰਦੇ ਹਨ। ਅਤੇ ਹਾਲ ਹੀ ਵਿੱਚ ਇਹਨਾਂ ਨੇ ਬ੍ਰਿਸਬਨ ਵਿਖੇ ਸਹਾਰਾ ਨਾਮ ਦਾ ਇੱਕ ਸ਼ੈਲਟਰ ਖੋਲ੍ਹਿਆ ਹੈ, ਉਸ ਬਾਰੇ ਅਸੀਂ ਹੁਣ ਗੱਲ ਕਰਨ ਲੱਗੇ ਹਾਂ। ਜਤਿੰਦਰ, ਬੜਾ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਜੀ, ਥੈਂਕ ਯੂ।
ਇਸ ਸਾਲ ਪਹਿਲੀ ਵਾਰ ਗੱਲਬਾਤ ਹੋ ਰਹੀ ਹੈ, ਸੋ ਨਵੇਂ ਸਾਲ ਦੀ ਵਧਾਈਆਂ ਵੀ ਲੈ ਲਓ।
ਹਾਂਜੀ, ਤੁਹਾਨੂੰ ਵੀ।
ਅੱਛਾ ਜੀ, ਸਹਾਰਾ ਬਾਰੇ ਦੱਸੋ, ਕਿਵੇਂ ਸੋਚਿਆ ਕਿ ਖੋਲ੍ਹਣਾ ਜ਼ਰੂਰੀ ਹੈ, ਅਤੇ ਇਸ ਵਿੱਚ ਕੌਣ ਆ ਕੇ ਆਸਰਾ ਜਾਂ ਸਹਾਰਾ ਲੈਂਦਾ?
ਹਾਂਜੀ, ਕਈ ਸਾਲਾਂ ਤੋਂ ਰਿਕੁਐਸਟ ਆ ਰਹੇ ਸੀਗੇ, ਖਾਸ ਤੌਰ 'ਤੇ ਜੋ ਲਹਿਰੀ ਔਰਤਾਂ ਹੈਗੀਆਂ, ਜੋ ਘਰੇਲੂ ਹਿੰਸਾ ਜਾਂ ਵਿਕਟਿਮਸ ਹੋ ਜਾਂਦੀਆਂ, ਐਂਡ ਉਹਨਾਂ ਕੋਲ ਆਸਟ੍ਰੇਲੀਅਨ ਡੋਮੈਸਟਿਕ ਵਾਇਲੈਂਸ ਰੈਫਿਊਜ ਹੁੰਦੇ ਆ, ਕਈ ਵਾਰੀ ਉੱਥੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਆ। ਬੋਲੀ ਦਾ ਫਰਕ ਪੈਂਦਾ, ਖਾਣੇ ਦਾ ਫਰਕ ਪੈਂਦਾ, ਸ਼ੇਅਰ ਹਾਊਸ ਵਿੱਚ ਰਹਿਣਾ ਥੋੜੀਆਂ ਮੁਸ਼ਕਲਾਂ ਆਉਂਦੀਆਂ ਆਪਣੇ ਕਲਚਰ ਤੋਂ ਬਾਹਰ। ਸੋ ਇਹ ਜੋ ਪ੍ਰਪੋਜ਼ਲ ਮੈਂ ਰੱਖੀ ਸੀਗੀ, ਬ੍ਰਿਸਬਨ ਸਿੱਖ ਗੁਰਦੁਆਰਾ ਲੋਗਨ ਰੋਡ ਨੇ ਉਹਨਾਂ ਕੋਲ ਇੱਕ ਪ੍ਰੋਪਰਟੀ ਸੀਗੀ, 5-bedroom ਹਾਊਸ, ਕਿ ਉਹ ਘਰ ਨੂੰ ਇਸ ਮਤਲਬ ਲਈ ਜਾਂ ਇਸ ਯੂਸ ਲਈ ਐਜ਼ ਅ ਸਹਾਰਾ ਦੇਣ ਲਈ, ਜੋ ਔਰਤਾਂ ਡੋਮੈਸਟਿਕ ਵਾਇਲੈਂਸ ਦੇ ਵਿਕਟਿਮਸ ਬਣ ਜਾਂਦੀਆਂ, ਜਾਂ ਹੋਮਲੈਸ ਹੁੰਦੀਆਂ, ਜਾਂ ਸੈਪਰੇਸ਼ਨ, ਜਾਂ ਫਾਈਨੈਂਸ਼ੀਅਲ ਹਾਰਡਸ਼ਿਪ। ਸੋ ਇਹ ਘਰ ਜੋ ਹੈਗਾ, ਇਹ ਸਿਰਫ ਆਪਣੇ ਇੰਡੀਅਨ ਕਮਿਊਨਿਟੀਜ਼ ਲਈ ਹੈਗਾ। ਸੋ ਦੇ ਕੁਡ ਬੀ ਸਿੱਖ ਜਾਂ ਹਿੰਦੂ ਜਾਂ ਈਵਨ ਮੁਸਲਿਮ, ਬਟ ਫਰੋਮ ਦ ਇੰਡੀਅਨ ਬੈਕਗ੍ਰਾਉਂਡ।
ਜਤਿੰਦਰ, ਸੋ ਇਹ ਘਰ ਤੁਸੀਂ ਦੱਸਿਆ ਗੁਰਦੁਆਰਾ ਸਾਹਿਬ ਦੀ ਪ੍ਰੋਪਰਟੀ ਹੈ?
ਹਾਂਜੀ, ਗੁਰਦੁਆਰਾ ਸਾਹਿਬ ਦੀ ਪ੍ਰੋਪਰਟੀ ਹੈ।
ਅੱਛਾ, ਤੇ ਤੁਸੀਂ ਇਹ ਤਜਵੀਜ਼ ਰੱਖੀ ਸੀ ਕਿ ਭਾਰਤੀ ਖਿੱਤੇ ਤੋਂ ਜਿਹੜੀ ਮਹਿਲਾਵਾਂ ਹਨ, ਅਗਰ ਬੇਕਾਰ ਹੋਣ, ਬੇਸਹਾਰਾ ਹੋਣ, ਉਹਨਾਂ ਨੂੰ ਸਹਾਰਾ ਦੇਣ ਲਈ ਤੁਸੀਂ ਇਹ ਚਲਾਇਆ ਹੈ। ਹਾਂਜੀ
ਹਾਂਜੀ, ਐਂਡ ਸੋ ਉਸ ਦੀ ਜ਼ਿੰਮੇਵਾਰੀ ਮੇਰੀ ਹੈਗੀ ਆ, ਆਮ ਦ ਮੈਨੇਜਰ ਆਫ ਦ ਪ੍ਰੋਪਰਟੀ, ਐਂਡ ਐਕਚੁਅਲੀ ਇਹ ਫਰਸਟ ਗੁਰੂ ਘਰ ਹੈਗਾ ਇਨ ਆਸਟ੍ਰੇਲੀਆ, ਜੋ ਆਪਣੇ ਗੁਰਦੁਆਰਾ ਸਾਹਿਬ ਦੇ ਇੱਕ ਸੋਸ਼ਲ ਵੈਲਫੇਅਰ ਇਨੀਸ਼ੀਏਟਿਵ ਸ਼ੁਰੂ ਕੀਤੀ ਆ, ਸਪੈਸੀਫਿਕਲੀ ਆਪਣੇ ਔਰਤਾਂ ਜੋ ਲੋੜਵੰਦ ਹੁੰਦੀਆਂ ਉਹਨਾਂ ਲਈ, ਕਿਉਂਕਿ ਜਿਹੜੀ ਮੇਨਟੇਨੈਂਸ ਹੈਗੀ ਆ ਗੁਰਦੁਆਰਾ ਪ੍ਰੋਵਾਈਡਸ ਫੋਰ ਆਲ ਦਾ ਇਲੈਕਟ੍ਰੀਸਿਟੀ, ਫੂਡ, ਜੋ ਕੋਸਟਿੰਗਸ ਹੈਗੇ ਆ, ਜਿਹੜੇ ਲੇਡੀਜ਼ ਹੈਗੀਆਂ ਉਹ ਮਿਨੀਮਮ ਅਮਾਊਂਟ ਆਫ ਰੈਂਟ ਪੇ ਕਰਦੇ ਪਰ ਰੂਮ, ਪਰ ਉਹ ਬਾਕੀ ਸਾਰਾ ਸਾਧਨ ਗੁਰਦੁਆਰਾ ਸਪੋਰਟਸ, ਉਹ ਸਾਰਾ ਉਹਨਾਂ ਦੇ ਜਿਹੜੇ ਪ੍ਰੋਵਿਜ਼ਨਸ ਹੈਗੇ ਆ ਉਸ ਪ੍ਰੋਪਰਟੀ ਨੂੰ ਮੇਨਟੇਨ ਕਰਨ ਲਈ।
ਸੋ ਮਤਲਬ ਬਿਲਕੁਲ ਮੁਫਤ ਨਹੀਂ, ਥੋੜੇ ਜਿਹੇ ਉਹ ਕਿਰਾਏ ਦੇ ਪੈਸੇ ਜ਼ਰੂਰ ਦਿੰਦੀਆਂ ਨੇ ਮਹਿਲਾਵਾਂ, ਪਰ ਬਹੁਤਾ ਨਹੀਂ।
Because the private rental kafi expensive ya, single women they be affordable housing and na any options
ji, bank da khata dikhana penda hai te twadi ek rental history honi pendi hai, nahi te makan nahi milda na?
Yep, that's right.
Ji ji, so pichle saal tusi eh kholya si sahara naam da eh jehda aasra kendra hai, kitni ko mahilawan itthe rehne da laha le chukiyan han, is vele kinniyan reh rahiyan ne?
So at the moment as we fully capacity the hai, yes, it's a 5-bedroom house, 5 ladies here, 5 nyane here. Christmas time to pena do emergency referrals mili asiya. Throughout the year 10 ladies are chukiya through the house. ਸਾਡੀ ਮੁਸ਼ਕਲ ਹੈਗੀ ਆ ਕਿ ਜਦੋਂ ਵੀ ਲੇਡੀਜ਼ ਨੂੰ ਟ੍ਰਾਂਜੀਸ਼ਨ ਵੀ ਕਰਨਾ ਹੋਵੇ, ਜੇ ਜਦੋਂ ਉਹਨਾਂ ਦਾ ਸਿਚੁਏਸ਼ਨ ਸਟੇਬਲ ਹੋ ਗਿਆ, ਫਿਰ ਵੀ ਅਫੋਰਡੇਬਲ ਹਾਊਸਿੰਗ ਨਹੀਂ ਹੈਗਾ। ਇਹ ਹੁਣ ਸਾਡੀ ਨੈਕਸਟ ਚੈਲੰਜ ਹੈਗੀ ਆ ਕਿ ਜਦੋਂ ਉਹ ਆਪਣੀ ਸਿਚੁਏਸ਼ਨ ਵਿੱਚ ਸਟੇਬਲ ਹੋ ਜਾਂਦੇ ਆ, ਪਰ ਅਫੋਰਡੇਬਲ ਹਾਊਸਿੰਗ ਆਪਸ਼ਨ ਬਹੁਤ ਘੱਟ ਹੈ, ਜੇ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੈਗੀ ਜਾਂ ਸਿਟੀਜ਼ਨਸ਼ਿਪ ਨਹੀਂ ਹੈਗੀ। ਸਰ, ਸਾਡੇ ਕੋਲ ਕਈ ਵਾਰੀ ਇੰਟਰਨੈਸ਼ਨਲ ਸਟੂਡੈਂਟ ਹੋਲਡਰ ਵਾਲੇ ਲੇਡੀਜ਼ ਹੁੰਦੀਆਂ, ਜਿਹਨਾਂ ਕੋਲ ਸੈਂਟਰ ਲਿੰਕ ਕੋਈ ਉਹਨਾਂ ਦਾ ਕੋਈ ਸਾਧਨ ਜਾਂ ਐਲੀਜੀਬਲ ਨਹੀਂ ਹੈਗੀਆਂ। ਸੋ ਇਸੇ ਕਰਕੇ ਹੋਰ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ ਹਜੇ ਜਦ ਤੱਕ ਉਹ ਸਾਰਾ ਰਿਜ਼ੋਲਵ ਨਹੀਂ ਹੁੰਦਾ।
ਸੋ ਇਹ ਕਿਹੜੀਆਂ ਮਹਿਲਾਵਾਂ ਹਨ, ਤੁਸੀਂ ਦੱਸਿਆ ਕਿ ਕਦੀ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀਆਂ ਹਨ, ਕਿਹਨਾਂ ਹਾਲਾਤਾਂ ਵਿੱਚ ਤੁਹਾਡੇ ਕੋਲ ਆਉਂਦੇ ਹਨ?
ਜਦੋਂ ਜ਼ਿਆਦਾ ਤਾਂ ਪ੍ਰੈਡੋਮੀਨੈਂਟਲੀ ਘਰੇਲੂ ਹਿੰਸਾ ਹੀ ਆ, ਬਿਕੋਜ਼ ਐਟ ਦ ਮੋਮੈਂਟ ਕਾਫੀ ਹਾਈ ਰੇਟਸ ਤੇ ਇਸ ਥਾਂ ਤੇ ਡਿਸੰਬਰ ਜਨਵਰੀ ਵੀ ਸੀ ਅ ਸਪਾਈਕ, ਜਿੱਦਾਂ ਕਾਫੀ ਇਨਕਰੀਜ਼ ਹੁੰਦਾ ਆ, ਇਸ ਲਈ ਡਿਮਾਂਡ ਵੀ ਕਾਫੀ ਆ, ਕਿਉਂਕਿ ਐਟ ਦ ਮੋਮੈਂਟ ਸਾਡੇ ਸਟੇਟ ਵਿੱਚ ਸਾਰੇ ਡੋਮੈਸਟਿਕ ਵਾਇਲੈਂਸ ਰੈਫਿਊਜ ਫੁੱਲ ਆ। ਸਰ ਜਿਹੜੀ ਸਟੇਟ ਵਾਈਡ ਸਰਵਿਸ ਆ ਉਹ ਹਜੇ ਵੀ ਮੈਨੂੰ ਫੋਨ ਕਰ ਰਿਹਾ ਕਿ ਕਦੋਂ ਮੇਰੇ ਕੋਲ ਹੋਰ ਵੈਕੰਸੀ ਆਉਗੀ ਕਿਉਂਕਿ ਆਈ ਗਾਟ ਲਾਈਟ ਇਜ਼ ਵੇਟਿੰਗ।
ਅੱਛਾ, ਕੁਝ ਰੈਫਰਲਸ ਉਹਨਾਂ ਤੋਂ ਤੁਹਾਡੇ ਕੋਲ ਆਉਂਦੀਆਂ ਨੇ?
ਹਾਂਜੀ ਹਾਂਜੀ ਆਉਂਦੇ ਆ। ਯਾ
ਸੋ ਤੁਸੀਂ ਕਿਹਾ ਕਿ ਇਹ ਲੇਡੀਜ਼ ਆਉਂਦੀਆਂ ਨੇ ਜਿਹੜੀ ਮਹਿਲਾਵਾਂ, ਉਹਨਾਂ ਕੋਲ ਆਪਣੇ ਬੱਚੇ ਵੀ ਹੁੰਦੇ ਨੇ ਨਾਲ?
ਹਾਂ, ਕਈ ਦੋ ਤਿੰਨ ਲੇਡੀਜ਼ ਕੋਲ ਆਪਣੇ ਬੱਚੇ ਵੀ ਹੈ ਆਉਂਦੇ ਆ ਨਾਲ ਉਹਨਾਂ ਦੇ ਸਾਥ।
ਜਤਿੰਦਰ, ਅਸੀਂ ਤੁਹਾਡੇ ਨਾਲ ਵੈਸੇ ਤਾਂ ਹਮੇਸ਼ਾ ਗੱਲ ਕਰਦੇ ਆਏ ਹਾਂ, ਪਰ ਬੀਤੇ ਸਾਲ ਅਸੀਂ ਵੱਡੀ ਡਾਕੂਮੈਂਟਰੀ ਕੀਤੀ ਸੀ ਦਾਜ ਪ੍ਰਥਾ ਬਾਰੇ, ਦਹੇਜ ਬਾਰੇ। ਕਿਸੇ ਨਾ ਕਿਸੇ ਕਾਰਨ ਪਿੱਛੇ ਉਸ ਵਿੱਚ ਤੁਹਾਡੀ ਇੰਟਰਵਿਊ ਨਹੀਂ ਸੀ ਅਸੀਂ ਸ਼ਾਮਿਲ ਕਰ ਸਕੇ, ਪਰ ਇਸ ਵੇਲੇ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਭਾਰਤੀ ਸਮਾਜ ਜਿਹੜਾ ਹੈਗਾ, ਜਿਹੜਾ ਆਸਟ੍ਰੇਲੀਆ 'ਚ ਵਸਿਆ ਹੈ, ਉਸ ਵਿੱਚ ਦਾਜ ਕਿੰਨਾ ਵੱਡਾ ਇੱਕ ਮੁੱਦਾ ਹੈ ਅਤੇ ਉਹ ਪੀੜਿਤ ਤੁਸੀਂ ਕਿੰਨੇ ਕੁ ਵੇਖਦੇ ਹੋ, ਖਾਸਕਰ ਅੱਜ ਜਿਹੜੀ ਅਸੀਂ ਸਹਾਰਾ ਦੀ ਗੱਲ ਕਰ ਰਹੇ ਹਾਂ, ਕਿੰਨੇ ਕੁ ਇੱਥੇ ਆਉਂਦੇ ਹਨ?
ਜੋ ਦਹੇਜ ਦੀ ਇਸ਼ੀ ਹੈਗੀ ਆ ਐਂਡ ਜੋ ਸਾਡੀ ਆਸਟ੍ਰੇਲੀਆ ਸਰਕਾਰ ਇਨਕੁਆਇਰੀ ਕਰ ਰਹੀ ਸੀਗੀ, ਇਸ ਦੇ ਵਿੱਚ ਤਾਂ ਹਾਂ ਮੈਂ ਸਬਮਿਸ਼ਨ ਕੀਤਾ ਸੀਗਾ ਐਂਡ ਐਵੀਡੈਂਸ ਵੀ ਦਿੱਤੀ ਇਨ ਪਬਲਿਕ ਹੀਅਰਿੰਗ ਸਿਡਨੀ ਦੇ ਵਿੱਚ ਇਨ ਨਵੰਬਰ ਲਾਸਟ ਈਅਰ। ਜਿੰਨੇ ਵੀ ਲੇਡੀਜ਼ ਮੇਰੇ ਕੋਲ ਆਈਆਂ ਆ ਜਾਂ ਮੈਨੂੰ ਉਹਨਾਂ ਨੇ ਕੰਟੈਕਟ ਕੀਤਾ ਆ, ਤਕਰੀਬਨ ਆਈ ਵੁੱਡ ਸੇ ਮੋਰ ਦੈਨ ਹਾਫ 50% of the women and jo ladies sahara has which we are chuki hain, at least 30% all cases which dahej the dairy abuse to se keh sakte hain unhone na experience hua jithe unhone the husband sort in the family paise as soon as mangni hui paisa mangya gatti mangi sona jaidad and then baad vich vyah to baad ch vyah ho vi gaya ethe australia aa vi gaye ਫਿਰ ਵੀ ਮੰਗੀ ਗਏ ਪੈਸੇ ਹਨਾ, ਸਾਨੂੰ 20,000-30,000 ਹੋਰ ਪੈਸਾ ਮੰਗਣਾ ਕੁੜੀ ਦੇ ਮਾਂ ਪਿਓ ਤੋਂ। ਇਸ ਵਿਸ਼ੇ ਤੇ ਆਈ ਥਿੰਕ ਹਾਂ ਇਹ ਇੱਕ ਪ੍ਰੋਬਲਮ ਹੈਗੀ ਹੈ, ਪਰਟੀਕੁਲਰਲੀ ਸਾਡੇ ਜੋ ਟੈਂਪਰੇਰੀ ਸਪੈਸ ਵੀਜ਼ਾ ਹੋਲਡਰਸ ਹੈ ਲੇਡੀਜ਼ ਇੱਥੇ। ਮੇਰੇ ਕੋਲ ਕੋਈ ਕੇਸ ਨਹੀਂ ਆਇਆ ਜੋ ਇੱਥੇ ਆਸਟ੍ਰੇਲੀਅਨ ਬੋਰਨ ਆਪਣੇ ਪੰਜਾਬੀ ਜਾਂ ਇੰਡੀਅਨ ਫੈਮਿਲੀਜ਼ ਇਹ ਪ੍ਰੈਕਟਿਸ ਕਰ ਰਹੀ ਜਾਂ ਇਸ਼ੂ ਆ ਰਹੀਆਂ ਸੀਗੀ। ਖਾਸ ਤੌਰ 'ਤੇ ਜ਼ਿਆਦਾ ਕੇਸਿਸ ਆਈਆਂ ਜੋ ਨਵੇਂ ਨਿਊਲੀ ਅਰਾਈਵਡ ਇੰਡੀਅਨ ਕਪਲਸ ਆ ਰਹੇ ਆ ਜੋ ਸੈਟਲ ਹੋ ਰਿਹਾ ਇਨ ਆਸਟ੍ਰੇਲੀਆ।
ਤੇ ਵਿਆਹ ਸਾਰੇ ਇੰਡੀਆ 'ਚ ਹੋਏ ਸਨ, ਆਸਟ੍ਰੇਲੀਆ 'ਚ ਨਹੀਂ?
ਮੈਜੋਰਿਟੀ ਵਿਆਹ ਸਾਰੇ ਇੰਡੀਆ ਹੋਇਆ।
ਸੋ ਅਗਰ ਅਸੀਂ ਹੁਣ ਸਹਾਰਾ ਦੀ ਗੱਲ ਕਰੀਏ ਜਿੱਥੇ ਤੁਹਾਡੇ ਕੋਲ ਹੁਣ ਤੱਕ 10 ਮਹਿਲਾਵਾਂ ਆ ਕੇ ਰਹਿ ਚੁੱਕੀਆਂ ਹਨ, ਤੇ ਉਹਨਾਂ ਵਿੱਚੋਂ ਕਿੰਨੇ ਕੁ ਦਾਜ ਪੀੜਿਤ ਸਨ, ਤੇ ਇਸ ਤੋਂ ਅੱਗੇ ਮੈਂ ਇਹ ਵੀ ਪੁੱਛਾਂਗੀ ਕਿੰਨੇ ਕੁ ਉਹ ਸਨ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਫੰਡਿੰਗ ਨਹੀਂ ਮਿਲਦੀ?
ਸੋ ਟੈਂਪਰੇਰੀ ਵੀਜ਼ਾ ਹੋਲਡਰ ਸਭ ਤੋਂ ਜ਼ਿਆਦਾ ਕੈਟੇਗਰੀ ਹੈਗੀ ਹੈ, ਪ੍ਰੋਬਬਲੀ 90% ਆਫ ਦਾ ਲੇਡੀਜ਼, ਯਾ ਮੋਸਟਲੀ ਮੇਬੀ 8 ਆਊਟ ਆਫ ਦਾ 10 ਸਾਰੇ ਟੈਂਪਰੇਰੀ ਸਪੈਸ ਵੀਜ਼ਾ ਹੋਲਡਰ ਤੇ ਸੀਗੀਆਂ। ਜਿੰਨੇ ਪ੍ਰਪੋਰਸ਼ਨ ਆਫ ਡੈਰੀ ਕੇਸਿਸ ਉਹਨਾਂ 10 ਲੇਡੀਜ਼ ਤੋਂ ਲੀਸਟ 3-4 ਜੋ ਸਪੈਸੀਫਿਕਲੀ ਕਹਿ ਸਕਦੇ ਆ, ਐਂਡ ਉਹ ਆਪਣਾ ਡੈਰੀ ਕੇਸ ਇੰਡੀਆ ਵੀ ਫਾਇਲ ਕਰ ਰਹੇ ਆ ਐਂਡ ਇੱਥੇ ਵੀ ਆਪਣਾ ਡੋਮੈਸਟਿਕ ਵਾਇਲੈਂਸ ਕੇਸ ਵੀ ਲੌਂਚ ਕੀਤਾ ਆ। ਵਿਦਿਨ ਦ ਸਕੋਪ ਆਫ ਘਰੇਲੂ ਹਿੰਸਾ ਡੈਰੀ ਅਬਿਊਸ ਇੱਕ ਫਾਈਨੈਂਸ਼ੀਅਲ ਅਬਿਊਸ ਦੇ ਹੇਠਾਂ ਆਉਂਦਾ ਆ। ਇਹ ਹਮੇਸ਼ਾ ਮੇਨ ਕਾਰਨ ਨਹੀਂ ਓਵੇਸ ਹੁੰਦਾ, ਪਰ ਕਈ ਕੇਸਿਸ ਵਿੱਚ ਹੁੰਦਾ।
ਤੁਸੀਂ ਇਹ ਵੀ ਦੱਸ ਰਹੇ ਸੀ ਕਿ ਕੁਝ ਪੋਲੀਟੀਸ਼ੀਅਨਸ, ਕੁਝ ਰਾਜਨੀਤਿਕ ਆਗੂ ਸਹਾਰਾ ਨੂੰ ਵੇਖਣ ਆਏ ਸੀ, ਉਹਨਾਂ ਨੇ ਦੌਰਾ ਕੀਤਾ, ਉਹਦੇ ਬਾਰੇ ਦੱਸੋ ਤੇ ਫਿਰ ਉਹਨਾਂ ਨੇ ਕੀ ਤੱਥ ਕੱਢਿਆ ਕਿ ਸਭ ਤੋਂ ਵੱਧ ਲੋੜ ਕੀ ਹੈ ਇਸ ਵੇਲੇ?
ਦੇ ਵੱਲੋਂ ਇਹ ਮੇਨ ਫੋਕਸ ਸੀਗਾ ਸੀਗਾ ਕਿ ਜੋ ਆਸਟ੍ਰੇਲੀਅਨ ਗਵਰਨਮੈਂਟ ਸਰਕਾਰ ਹੈਗੀ ਹੈ, ਜੋ ਸਾਡੇ ਇਮੀਗ੍ਰੇਸ਼ਨ ਸਿਸਟਮ ਹੈਗਾ ਆ, ਕਿ ਜਿਹੜੀ ਔਰਤ ਆਉਂਦੀ ਆ ਸਪੈਸ ਵੀਜ਼ਾ ਤੇ ਹੇਠਾਂ, ਉਹ 100% ਆਪਣੇ ਹਸਬੈਂਡ ਦੀ ਡਿਪੈਂਡੈਂਟ ਆ। ਸੋ ਜਦੋਂ ਪ੍ਰੋਬਲਮਸ ਆ ਜਾਂਦੀਆਂ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਕਿੱਥੇ ਜਾਣੇ, ਕਿੱਥੇ ਹੈਲਪ ਲੈਣੀ, ਜਾਂ ਉਹਨਾਂ ਦੇ ਰਾਈਟਸ ਕੀ ਹੈਗੇ ਜਾਂ ਸੇਫਟੀ ਨੇ ਜਾਂ ਕਿੱਥੇ ਵੀ ਉਹ ਇਨਫੋਰਮੇਸ਼ਨ ਲੈ ਸਕਣ। ਸਰ ਜੋ ਪੋਲੀਟੀਸ਼ੀਅਨਸ ਆਈਆਂ ਸੀਗੇ ਸਰ ਤੁਹਾਨੂੰ ਲਈ ਫੈਡਰਲ ਲੇਬਰ ਪਿਛਲੇ ਸਾਲ, ਕਰੰਟ ਐਮ ਪੀਜ਼ ਹੈਗੇ ਆ, ਉਹ ਮਿਲਣਾ ਚਾਹੁੰਦੇ ਸੀਗੇ ਵਿਕਟਿਮਸ ਨੂੰ। ਸੋ 4 ਲੇਡੀਜ਼ ਆਪਣੇ ਸਟੋਰੀ ਸ਼ੇਅਰ ਕੀਤੀ ਉਹਨਾਂ ਨਾਲ ਡਾਇਰੈਕਟਲੀ, ਕਿੱਦਾਂ ਕਿੱਦਾਂ ਉਹਨਾਂ ਨਾਲ ਡੈਰੀ ਬੀਸ ਹੋਇਆ ਪਿਆ, ਬਾਕੀ ਜੋ ਡੋਮੈਸਟਿਕ ਵਾਇਲੈਂਸ ਵੀ ਹੋਇਆ, ਐਂਡ ਖਾਸ ਤੌਰ 'ਤੇ ਜੋ ਇਮੀਗ੍ਰੇਸ਼ਨ ਦੇ ਨਾਲ ਕੀ ਕੀ ਮੁਸ਼ਕਲਾਂ ਆਈਆਂ, ਵੀਜ਼ਾ ਸਟੇਟਸ ਜਾਂ ਪ੍ਰੋਸੈਸ ਕਿਸ ਤਰ੍ਹਾਂ ਨੈਵੀਗੇਟ ਕਰਨੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ। ਸੋ ਇਹ ਇੱਕ ਸਾਡਾ ਉਪਰਾਲਾ ਹੈਗਾ ਕਿ ਜੇ ਜਦੋਂ ਸੈਨੇਟ ਇਨਕੁਆਇਰੀ ਨੇ ਆਪਣੇ ਰਿਪੋਰਟ ਹੈਂਡ ਡਾਊਨ ਕਰਨੀ ਹੈ ਅਸੀਂ ਡੇਟ ਹੁਣ ਮੇਰੀ ਫਰਵਰੀ ਚ ਹੋਗਾ
ਜੀ ਫਰਵਰੀ 2019 ਹਾਂਜੀ
ਸਾਡੀ ਇਹ ਖੁਆਇਸ਼ ਹੈਗੀ ਕਿ ਇਮੀਗ੍ਰੇਸ਼ਨ ਜੋ ਸਾਡੀ ਮਾਈਗ੍ਰੇਸ਼ਨ ਐਕਟ ਹੈਗਾ ਉਹਦੇ ਵਿੱਚ ਰਿਕਮੈਂਡੇਸ਼ਨ ਜਾਂ ਚੇਂਜਿਸ ਲਿਆਈਆਂ ਜਾਣ ਕਿ ਜੋ ਔਰਤਾਂ ਇੱਥੇ ਵਿਕਟਿਮਸ ਬਣ ਜਾਂਦੀਆਂ ਡੋਮੈਸਟਿਕ ਵਾਇਲੈਂਸ ਜਾਂ ਡੈਰੀ ਅਬਿਊਸ ਉਹਨਾਂ ਲਈ ਸਹੂਲਤਾਂ ਬਹੁਤ ਜ਼ਰੂਰੀ ਆ ਸਪੋਰਟ ਵੀ ਬਹੁਤ ਜ਼ਰੂਰੀ ਆ ਕਿ ਉਹ ਮਜਬੂਰ ਨਾ ਹੋਣ ਵਾਪਸ ਕੰਟਰੀ ਨੂੰ ਜਾਣ ਲਈ ਕਿ ਉਹ ਇੱਥੇ ਰਹਿ ਸਕਣ ਈਵਨ ਉਹਨਾਂ ਟੈਂਪਰੇਰੀ ਵੀਜ਼ਾ ਜਦ ਤੱਕ ਉਹ ਆਪਣੇ ਪੈਰਾਂ ਤੇ ਨਾ ਖੜ ਸਕਣ hopefully a recommendations which we all get that all changes liam second in the migration act
ਠੀਕ ਹੈ ਜੀ ਉਹ ਤਾਂ ਸਮਾਂ ਹੀ ਦੱਸੇਗਾ ਕਿ ਫਰਵਰੀ ਵਿੱਚ ਜਦ ਸੈਨੇਟ ਇਨਕੁਆਇਰੀ ਆਪਣੀ ਸਿਫਾਰਸ਼ਾਂ ਕਰਦੀ ਹੈ ਤਾਂ ਕੀ ਸਿਫਾਰਸ਼ਾਂ ਹੋਣਗੀਆਂ ਪਰ ਤੁਸੀਂ ਕਹਿ ਰਹੇ ਹੋ ਪ੍ਰਮੁੱਖ ਤੌਰ 'ਤੇ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਮਾਈਗ੍ਰੇਸ਼ਨ ਦੇ ਮਾਮਲੇ ਉਜਾਗਰ ਕੀਤੇ ਜਾਣ ਅਤੇ ਸਹਾਰਾ ਵਿੱਚ ਰਹਿੰਦੀ ਕਈ ਮਹਿਲਾਵਾਂ ਨੇ ਸੈਨੇਟ ਇਨਕੁਆਇਰੀ ਨੂੰ ਵੀ ਦੱਸਿਆ ਹੈ ਆਪਣੇ ਤਜਰਬਿਆਂ ਬਾਰੇ
ਹਾਂਜੀ ਹਾਂਜੀ ਹਾਂ ਉਹ ਆ ਕੇ ਫਿਰ ਮੈਂ ਦੇਖਿਆ ਵਿਕਟਿਮਸ ਨੂੰ ਮਿਲੇ ਆ ਪ੍ਰੈਮਿਸਿਸ ਦਾ ਦੇਖਿਆ ਬਿਕੋਜ਼ ਇਹ ਸਭ ਤੋਂ ਪਹਿਲਾ ਮਾਡਲ ਹੈਗੀ ਆ ਇਨ ਆਸਟ੍ਰੇਲੀਆ ਜੋ ਆਪਣੇ ਸਿਰਫ ਇੰਡੀਅਨ ਵੂਮਨ ਲਈ ਅਸੀਂ ਸਹਾਰਾ ਹੈਲਥ ਸਰਵਿਸ ਕਰਦੇ ਹਾਂ ਯੂ ਨੋ ਕੀ ਔਰਤਾਂ ਦੀਆਂ ਲੋੜਾਂ ਹੈਗੀਆਂ ਕੀ ਕਲਚਰਲ ਇਸ਼ੂਜ਼ ਹੁੰਦੀਆਂ ਕੀ ਇਮੀਗ੍ਰੇਸ਼ਨ ਇਸ਼ੂਜ਼ ਹੁੰਦੀਆਂ ਕਿਉਂਕਿ ਆਮ ਉਹ ਦੂਸਰੇ ਸੋਸ਼ਲ ਵੈਲਫੇਅਰ ਸਰਵਿਸਿਜ਼ ਨਹੀਂ ਐਕਸੈਸ ਕਰ ਸਕਦੀਆਂ ਜੇ ਫਸ ਕੀਤਾ ਕੋਰਟ ਵਿੱਚ ਵੀ ਜਾਣਾ ਹੁੰਦਾ ਆਈ ਹੈਲਪ ਦਮ ਵਿਦ ਕੋਰਟ ਫਾਈਂਡਿੰਗ ਅ ਜੋਬ ਹੋਰ ਸਾਰੀਆਂ ਸਪੋਰਟ ਸਰਵਿਸਿਜ਼ ਸੋ ਇਹ ਵੀ ਇੱਕ ਕੋਸ਼ਿਸ਼ ਹੈਗੀ ਕਿ ਦੈਨ ਦ ਗਵਰਨਮੈਂਟ ਆਲਸੋ ਟੂ ਫੰਡ ਅ ਪਾਇਲਟ ਪ੍ਰੋਗਰਾਮ ਜੇ ਇਫ ਦ ਬਜਟ ਅਲਾਉਸ ਨਾ
ਜੀ ਅਤੇ ਰੱਬ ਕਰੇ ਅਗਰ ਉਹ ਨਾ ਸਿਰਫ ਬ੍ਰਿਸਬਨ ਪਰ ਜਿਹੜੇ ਪ੍ਰਮੁੱਖ ਸ਼ਹਿਰ ਹਨ ਆਸਟ੍ਰੇਲੀਆ ਦੇ ਮਹਾਨਗਰ ਉਹਨਾਂ ਵਿੱਚ ਅਗਰ ਇਸ ਪਾਇਲਟ ਪ੍ਰੋਗਰਾਮ ਨੂੰ ਚਲਾਇਆ ਜਾ ਸਕਦਾ ਹੈ ਖਾਸ ਕਰ ਭਾਰਤੀ ਭਾਈਚਾਰੇ ਵਾਸਤੇ ਉਹ ਲਾਹੇਵੰਦ ਸਾਬਿਤ ਹੋ ਸਕਦਾ ਹੈ ਦੱਸੋ ਅਗਰ ਇਹ ਵਾਲੀ ਸੇਵਾ ਨਾ ਹੋਵੇ ਤਾਂ ਫਿਰ ਕੀ ਹੋਵੇ
ਲੁੱਕ ਕਈ ਲੇਡੀਜ਼ ਜੋ ਪਹਿਲਾਂ ਆਲਰੇਡੀ ਸਟੇਟ ਗਵਰਨਮੈਂਟ ਤੋਂ ਹੈਲਪ ਲੈ ਚੁੱਕੇ ਸੀਗੇ ਜੇ ਉਹਨਾਂ ਕੋਲ ਡੋਮੈਸਟਿਕ ਵਾਇਲੈਂਸ ਰੈਫਿਊਜ ਜਗ੍ਹਾ ਨਹੀਂ ਮਿਲਦੀ ਆ ਫਿਰ ਉਹ ਸਟੇਟ ਗਵਰਨਮੈਂਟ ਉਹਨਾਂ ਨੂੰ ਮੋਟਲ 'ਚ ਪਾਉਂਦੇ ਆ ਪਰ ਮੋਟਲ ਵਿੱਚ ਵੀ ਸਿਰਫ ਮੇ ਬੀ 2-3 ਡੇਜ਼ ਫਿਰ ਉਹਨਾਂ ਨੂੰ ਉਹ ਨਿਕਲਣਾ ਪੈਂਦਾ ਸੋ ਬਹੁਤ ਸਾਰੇ ਲੇਡੀਜ਼ ਨੋਟ ਜਸਟ ਆਪਣੇ ਇੰਡੀਅਨ ਲੇਡੀਜ਼ ਬਟ ਆਮ ਲੇਡੀਜ਼ ਲਈ ਬਹੁਤ ਮੁਸ਼ਕਲਾਂ ਆਉਂਦੀਆਂ ਜੇ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਸਕਦੀ ਇਨ ਡੋਮੈਸਟਿਕ ਵਾਇਲੈਂਸ ਰੈਫਿਊਜ ਕਿਉਂਕਿ ਤੁਸੀਂ ਰਹਿ ਸਕਦੇ ਇਨ ਰੈਫਿਊਜ ਅਪ ਟੂ 3-6 ਮੰਥਸ ਸੋ ਅਨਫੋਰਚੁਨੇਟਲੀ ਦੈਨ ਅਸੀਂ ਬਹੁਤ ਵਾਰੀ ਇੰਸੀਡੈਂਸਿਸ ਦੇਖਦੇ ਹਾਂ ਕਿ ਉਹ ਲੇਡੀਜ਼ ਮਜਬੂਰ ਹੋ ਕੇ ਸਮਟਾਈਮਸ ਦੇ ਗੋ ਬੈਕ ਜੇ ਉਹਨਾਂ ਕੋਲ ਫਰੈਂਡਸ ਜਾਂ ਫੈਮਿਲੀ ਹੋਰ ਕੋਈ ਸਾਧਨ ਲੱਭਣ ਲਈ ਮਿਲ ਜਾਵੇ ਬਟ ਬਹੁਤ ਸਾਰੇ ਲੇਡੀਜ਼ ਇਹ ਆਪਸ਼ਨ ਨਹੀਂ ਹੁੰਦਾ ਸੋ ਉਹ ਵਾਪਸ ਚਲ ਜਾਂਦੇ ਟੂ ਦੈਟ ਅਬਿਊਸਿਵ ਰਿਲੇਸ਼ਨਸ਼ਿਪ
ਜੀ ਜੀ ਪਰ ਉਹ ਲੋਕ ਕੀ ਕਰਨ ਜਿਨ੍ਹਾਂ ਕੋਲ ਸਰਕਾਰ ਵੱਲੋਂ ਕੋਈ ਸੇਵਾ ਮੁਹੱਈਆ ਨਹੀਂ ਹੁੰਦੀ ਜਿਵੇਂ ਤੁਸੀਂ ਦੱਸਿਆ ਟੈਂਪਰੇਰੀ ਵੀਜ਼ਾ ਵਾਲੇ ਜਾਂ ਸਪਾਊਸ ਵੀਜ਼ਾ ਵਾਲੇ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੀ ਕੁੜੀਆਂ ਹਨ ਉਹਨਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ
ਸੋ ਸਾਡੇ ਕੋਲ ਇੱਕ ਲੇਡੀ ਆਈ ਸੀਗੀ ਜਿਸ ਕੋ ਕੋਈ ਸਪੋਰਟ ਨਹੀਂ ਸੀਗੀ ਬਿਲਕੁਲ ਆਪਣੇ ਸਪਾਊਸ ਡਿਪੈਂਡੈਂਟ ਵੀਜ਼ਾ ਤੇ ਆਈ ਸੀਗੀ ਐਂਡ ਸੋ ਇਹ ਕਮਿਟਮੈਂਟ ਸਾਡੇ ਪ੍ਰਿਸਨ ਸਿੰਘ ਗੁਰਦੁਆਰੇ ਨੇ ਦਿੱਤੀ ਹੈਗੀ ਹੈ ਜੇ ਇਹੋ ਜਿਹੇ ਲੇਡੀ ਰੀਲੀ ਵਲਨਰੇਬਲ ਹੈਗੀ ਹੈ ਲੋੜਵੰਦ ਹੈਗੀ ਹੈ ਤਾਂ ਗੁਰਦੁਆਰਾ ਵੁੱਡ ਪੇ ਫੋਰ ਮੈਡੀਕਲ ਬਿਲਸ ਕੱਪੜੇ ਫੂਡ ਜਿਹੜੀ ਵੀ ਕੋਈ ਲੋੜ ਦੀ ਚੀਜ਼ ਹੈਗੀ ਆ ਫਰੋਮ ਦ ਗੁਰਦੁਆਰਾ ਦੇ ਵੁੱਡ ਪ੍ਰੋਵਾਈਡ ਦੈਟ ਸਰਵਿਸ ਅਸੀਂ ਹਰੇਕ ਲਈ ਨਹੀਂ ਕਰ ਸਕਦੇ ਪਰ ਇਹ ਜਿੱਦਾਂ ਹੁਣ ਸਾਡੀ ਅਸੈਸਮੈਂਟ ਹੁੰਦੀ ਜੇ ਸਾਡੇ ਕੋਈ ਆਉਂਦਾ ਹੈ ਜੋ ਇੰਨੀ ਹਾਈ ਨੀਡ ਵਿੱਚ ਹੁੰਦਾ ਹੈ ਇਸੇ ਕਰਕੇ ਅਸੀਂ ਫੰਡ ਰੇਜ਼ਿੰਗ ਦੀ ਕੋਸ਼ਿਸ਼ ਕਰ ਰਹੇ ਹਾਂ ਐਂਡ ਅਵੇਅਰਨੈਸ ਵੀ ਰੇਜ਼ ਕਰ ਰਹੇ ਜਿਹਨਾਂ ਨੇ ਚਾਹੁੰਦੇ ਆ ਇਹੋ ਜਿਹੇ ਵਲਨਰੇਬਲ ਵੂਮਨ ਦੀ ਸਹਾਇਤਾ ਦੇਣ ਲਈ ਦੈਨ ਇਹ ਇੱਕ ਅਪਰਾਨਾ ਹੈਗਾ ਸਾਡੇ ਲਈ ਵੀ ਕੈਨ ਡੂ ਦਿਸ
ਤੇ ਸਰਕਾਰ ਵੱਲੋਂ ਜਾਂ ਕਿਧਰੋਂ ਕੋਈ ਫੰਡਿੰਗ ਆਈ ਤੁਹਾਨੂੰ ਕਿ ਨਹੀਂ
ਅਸੀਂ ਹੁਣ ਦਿਸ ਯੀਅਰ ਕਿਉਂਕਿ ਸਾਨੂੰ ਹੁਣ ਇੱਕ ਸਾਲ ਹੋ ਜਾਣਾ ਹੈ ਮਾਰਚ ਫਿਰ ਅਸੀਂ ਇੱਕ ਸਾਲ ਦੀ ਫਿਰ ਪੂਰੀ ਰਿਪੋਰਟ ਲਿਖ ਕੇ ਕਿ ਕਿੰਨਾ ਡਿਮਾਂਡ ਹੋਇਆ ਕਿਹੜੇ ਕਿਹੜੇ ਅਸੀਂ ਸਰਵਿਸਿਸ ਪ੍ਰੋਵਾਈਡ ਕੀਤੇ ਫਿਰ ਉਸੇ ਮੁਤਾਬਕ ਅਸੀਂ ਫਿਰ ਗਵਰਨਮੈਂਟ ਨੂੰ ਜਾ ਕੇ ਸਰਕਾਰ ਨੂੰ ਉਹ ਪੇਸ਼ ਕਰ ਸਕਦੇ ਹਾਂ ਕਿ ਹਾਂ ਹੁਣ ਤੁਸੀਂ ਫੰਡਿੰਗ ਦੇ ਸਕਦੇ ਹਾਂ ਜਾਂ ਅਸੀਂ ਮੰਗ ਸਕਦੇ ਹਾਂ ਕਿਉਂਕਿ ਅਸੀਂ ਆਲਰੇਡੀ ਇੱਕ ਸਾਲ ਲਈ ਸਹਾਰਾ ਹੈਲਥ ਚਲਾ ਚੁੱਕੇ ਹਾਂ ਅਸੀਂ ਇੰਡੀਅਨ ਕੌਂਸਲਟ ਦੇ ਨਾਲ ਵੀ ਕਾਫੀ ਸੰਪਰਕ ਕਰਦੇ ਹਾਂ, ਸਪੈਸ਼ਲੀ ਜਦੋਂ ਹਾਈ ਵਲਨਰੇਬਲ ਨੀਡ ਵੂਮੈਨ ਆਉਂਦੀਆਂ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਕੋਲੋਂ ਵੀ ਜੇ ਫੰਡਸ ਹੈਗੇ ਆ ਉਹਨਾਂ ਨੂੰ ਵੀ ਲਿੰਕ ਕਰਨ ਲਈ ਐਂਡ ਟੂ ਗੈਟ ਸਪੋਰਟ ਫਰੋਮ ਦ ਕੌਂਸਲਟ।
ਜੀ, ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਵਿੱਚ ਇਹ ਪਹਿਲਾ ਗੁਰੂ ਘਰ ਹੈ ਜਿਸ ਨੇ ਇਸ ਕਿਸਮ ਦੇ ਕ੍ਰਾਈਸਿਸ ਅਕੋਮੋਡੇਸ਼ਨ ਵਾਸਤੇ ਇੱਕ ਕੇਂਦਰ ਖੋਲ੍ਹਿਆ ਹੋਇਆ ਹੈ, ਉਹਨਾਂ ਦੀ ਆਪਣੀ ਪ੍ਰੋਪਰਟੀ ਉਹਨਾਂ ਨੇ ਤੁਹਾਨੂੰ ਦਿੱਤੀ ਹੋਈ ਹੈ ਤਾਂ ਕਿ ਸਹਾਰਾ ਕੇਂਦਰ ਖੋਲ੍ਹਿਆ ਜਾਵੇ। ਸੋ ਜਿਹੜੇ ਸਰੋਤੇ ਇਹ ਗੱਲਬਾਤ ਸੁਣ ਰਹੇ ਹਨ, ਦੂਜੇ ਸੂਬਿਆਂ ਵਿੱਚ ਰਹਿ ਰਹੇ ਹਨ, ਉਹਨਾਂ ਵਾਸਤੇ ਕੀ ਸੁਨੇਹਾ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ?
ਆਈ ਥਿੰਕ ਜੋ ਸਾਡੇ ਅਸੂਲ ਹੈਗੇ ਆ, ਜੋ ਸਾਡੇ ਗੁਰੂ ਘਰ ਦੇ ਵਿੱਚ ਗੋਲਕ ਮਾਇਆ ਇਕੱਠੀ ਹੈਗੀ ਆ, ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਜਿਹੜੇ ਲੋੜਵੰਦ ਹੈਗੇ ਅਸੀਂ ਉਹਨਾਂ ਦੀ ਸਹਾਇਤਾ ਵੀ ਕਰੀਏ। ਸੋ ਸਿਰਫ ਗੁਰੂ ਘਰ ਬਣਾਉਣ ਦੇ ਵਜੋਂ ਸਾਨੂੰ ਇਹੋ ਜਿਹੇ ਐਮਰਜੈਂਸੀ ਕਲਾਸਿਸ ਅਕੋਮੋਡੇਸ਼ਨ ਵੀ, ਜਾਂ ਜੋ ਲੋੜਵੰਦ ਔਰਤਾਂ ਜਾਂ ਬੀਬੀਆਂ ਜਾਂ ਬੱਚੇ ਉਹਨਾਂ ਲਈ ਸਹਾਇਤਾ ਲਈ, ਸਾਡੇ ਇਹ ਜੇ ਧਰਮ ਨੂੰ ਮੁੱਖ ਅਸੀਂ ਰੱਖਦੇ ਹਾਂ, ਇਹ ਸਾਡੀ ਬਿਗੈਸਟ ਜ਼ਿੰਮੇਵਾਰੀ ਹੈ, ਬਿਗੈਸਟ ਰਿਸਪੋਂਸੀਬਿਲਿਟੀ ਆ। ਸੋ ਹਾਂ, ਮੇਰੀ ਬੇਨਤੀ ਹੈਗੀ ਹੈ, ਮੈਨੂੰ ਰੈਫਰਲਸ ਆਉਂਦੇ ਆ ਫਰੋਮ ਮੈਲਬਰਨ ਐਂਡ ਸਿਡਨੀ, ਸੋ ਆਈ ਨੋ ਉੱਥੇ ਬਹੁਤ ਸਾਰੇ ਗੁਰੂ ਘਰ ਹੈਗੇ ਆ। ਇਸ ਵਕਤ ਬਹੁਤ ਜ਼ਰੂਰਤ ਵੀ ਹੈਗੀ ਹੈ ਕਿ ਕਿਉਂਕਿ ਗਵਰਨਮੈਂਟ ਸਾਰੀ ਰਿਸਪੋਂਸੀਬਿਲਿਟੀ ਨਹੀਂ ਲੈ ਸਕਦੀ ਹੈ, ਐਂਡ ਇਟਸ ਇੰਪੋਰਟੈਂਟ ਦੈਟ ਸਾਡੀ ਕਮਿਊਨਿਟੀ ਵੀ ਆਪਣੇ ਆਪ ਵੀ ਅਸੀਂ ਸੋਲੂਸ਼ਨ ਲੱਭੀਏ ਕਿ ਆਪਣੇ ਕਮਿਊਨਿਟੀ ਨੂੰ ਅਸੀਂ ਕਿਸ ਤਰ੍ਹਾਂ ਸਪੋਰਟ ਵੀ ਕਰੀਏ ਕਿ ਜੇ ਇਹੋ ਜਿਹੇ ਇਸ਼ੂਸ ਆ ਰਹੇ ਆ ਸਾਡੇ ਕਮਿਊਨਿਟੀ ਦੇ ਵਿੱਚ, ਦੈਟ ਵੀ ਆਰ ਪ੍ਰੋਐਕਟਿਵ ਇਹੋ ਜਿਹੇ ਪ੍ਰੋਬਲਮਸ ਨੂੰ ਵੀ ਰਿਜ਼ੋਲਵ ਕਰਨ ਲਈ।
ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਮੈਂ ਜਤਿੰਦਰ ਕਿ ਤੁਸੀਂ ਸਮਾਂ ਕੱਢ ਕੇ ਸਹਾਰਾ ਬਾਰੇ ਅੱਜ ਸਾਨੂੰ ਦੱਸਿਆ। ਮੈਨੂੰ ਯਕੀਨ ਹੈ ਇੱਕ ਪਾਸੇ ਤਾਂ ਜਿੱਥੇ ਲੋਕਾਂ ਨੂੰ ਇਹ ਸੋਚਣ ਨੂੰ ਤੁਸੀਂ ਮਜਬੂਰ ਕੀਤਾ ਹੈ ਕਿ ਜਿਹੜੇ ਲੋੜਵੰਦ ਹਨ ਉਹਨਾਂ ਬਾਰੇ, ਨਵੇਂ ਉਪਰਾਲਿਆਂ ਬਾਰੇ ਜ਼ਰੂਰ ਸੋਚਿਆ ਜਾਏ, ਉਹਨਾਂ ਦਾ ਸਮਰਥਨ ਕੀਤਾ ਜਾਏ, ਦੂਸਰੇ ਪਾਸੇ ਤੁਸੀਂ ਜ਼ਰੂਰ ਇਹ ਕਹਿ ਰਹੇ ਹੋ ਕਿ ਜਿਹੜੇ ਗੁਰਦੁਆਰਾ ਸਾਹਿਬ ਹਨ, ਮੰਦਿਰ ਹਨ, ਗੁਰੂ ਘਰ ਜਿਤਨੇ ਵੀ ਹਨ, ਉਹਨਾਂ ਨੂੰ ਆਪਣੀ ਗੋਲਕ ਦਾ ਇਸਤੇਮਾਲ ਇਸ ਪਾਸੇ ਵੀ ਅਗਰ ਉਹ ਇਸ ਰਾਹੇ ਲਾਉਣ ਤਾਂ ਕਾਫੀ ਲੋਕਾਂ ਦਾ ਲਾਹਾ ਹੋ ਸਕਦਾ ਹੈ। ਬਹੁਤ ਬਹੁਤ ਮਿਹਰਬਾਨੀ ਜੀ ਅੱਜ ਗੱਲਬਾਤ ਲਈ।
Want to hear more stories like this? Subscribe to our regular podcasts on iTunes.